संत जी होरी संगत नूं सारी गल सुना रहे सन। आखन लगे, जिहड़ियां गल्लां साडी समझ तों परे होण ना, उन्हां लई क्यों सिर खपाउणा होया। सानू समझना चाहीदा है साडे कर्मां नूं ते साईं जी दे हुक्म नूं, जो किसी अनोखे ढंग नाल काम कर रहे ने। वेखो ना, हुक्मी हुक्म चलाए राह, अथवा हुक्म चलाए अपने कर्मी वह कलाम। हुण दो गल्लां होईयां, एक होया हुक्म ते दूसरा होया कर्म। पहली गल, हुक्म साडे वस दी शै नहीं, उसनू हुक्मी वाहिगुरु ते छड़ दिओ। जिवें चाहे अपनी सरबगता नाल, अपनी मेहर नाल, अपनी सर्वशक्ति मानता नाल प्या वरते। तुसी उस कोल अरदास करो, मेहर मंगो, बाणी पढ़ो, विचार के पढ़ो, बाणी दा कीर्तन सुनो ते नाम नाल करता पुरख वाहिगुरु दी हजूरी विच वसो। वेखो ना, गुरु ने कहा, जो होआ होवत सो जाने, प्रभ अपने का हुक्म पछाने। दूसरी गल है कर्म। इस कर्म दा मतलब शास्त्र विच लिखे कर्म कांडी कर्मा तो नहीं, जो कई बार बिल्कुल विरोधी गल्लां करदे ने, जां जो सकाम हुंदे ने ते जिन्हां दे करदिआं हंकार ते स्वार्थ वध जांदा है। सगों इत्थे कर्मां तों भाव है निर्मल कर्म। जिवें गुरु जी ने आख्या, मन निर्मल कर्म कर, इहने नेक कम, इखलाकी कर्म, श्रेष्ठ आचार दे कर्म, आचरण उच्चा सुचा रखना। श्री गुरु नानक देव जी महाराज दा पहला हुक्म है ए, मन नूं मैले कर्म वाले कम ना करो, सगों मन नूं उज्जल करन वाले कर्म करो। एहा माड़े कर्म पापां विच तब्दील होके साडे जीवन नूं होर नीवा लै जांदे ने, ते इन्हां दा फल दुख ही हुंदा है, भावें किसे हालत विच मिले। हुण मैं तुहानूं 1947 दे घल्लूघारे विच वरती एक मिसाल देना। एक सज्जन मैनूं मिले, आखण लगे, असीं की पाप कीता सी भई सानूं इन्ना दंड मिलिया। मैं चुप कर गया। उसने फिर तकड़ा होके दो तीन वार यह गल आखी। मैं उसनु क्या, बई होर कोई भावे मैनू पुछे पर तुसी ना पुछो। कहन लगा, नहीं जी, जरूर पुछना है। मैं क्या, बई तुसी धनी व्यक्ति हो, सुन के गुस्से होवोगे। जे गुस्से ना होवो तां मैं तुहाडा ध्यान तुहाडे कर्मां वल दवा दिया, बाकियां दे दुखी लोकां दे पाप पुन दे कर्मां बाबत मैं नहीं कह सकदा। पछमी पंजाब विच अनगिणत धर्मी, पुन्नी, नेमी, प्रेमी ते शुद्ध आत्मावां वाले शहीद होए। अनेकां सतवंतियां इस्त्रियां अपना आपा कुर्बान कर गईयां, पर तुहाडा कुछ पता लग जाण करके एक गल मैं तुहानूं सिर्फ चेते करवाउण लई कह रहा। वो आखण लगे, नहीं तुसी दसो, मैं गुस्सा नहीं करदा। मैं उहनां नूं बेनती कीती, तुसी जरा वेले सिर पछमी पंजाब विचों निकल आए ते पूर्वी पंजाब विच आ टिके साओ ते बड़ा कुछ बचा लिया साओ। लखां दे ते नोट तुहाडे कोल सन, सोना चांदी भी सी। इधर पूर्वी पंजाब विच आके तुसां अपने एक मित्र कोल, जेड़ा के बड़ा ही इज्जत वाला खालसा सी, ए सब कुछ तुसी अमानत वजों रख लै। ਜਦ ਉਸ ਨੇਕ ਬੰਦੇ ਨੇ ਸਭ ਕੁਝ ਅਮਾਨਤ ਵਜੋਂ ਰੱਖ ਲਿਆ ਤਾਂ ਤੁਸੀਂ ਇੱਕ ਦਿਨ ਫਿਰ ਉਸ ਨੂੰ ਮਿਲਣ ਗਏ ਤਾਂ ਤੁਹਾਡੀ ਅਮਾਨਤ ਰੱਖਣ ਵਾਲੇ ਖਾਲਸੇ ਨੇ ਕਿਹਾ ਜੀ ਮੈਨੂੰ ਪਤਾ ਲੱਗਾ ਕਿ ਤੁਸਾਂ ਕਿਸੇ ਦਾ 5-7 ਹਜ਼ਾਰ ਰੁਪਇਆ ਕਰਜ਼ਾ ਦੇਣਾ ਜੋ ਤੂੰ ਆਪਣੇ ਸ਼ਹਿਰ ਹੁੰਦਿਆਂ ਉਧਾਰ ਲਿਆ ਸੀ। ਚੰਗੀ ਗੱਲ ਜੇ ਉਹ ਅਦਾ ਕਰ ਦਿਓ। ਤੁਸਾਂ ਸੁਣ ਕੇ ਕੁਝ ਘਬਰਾਹਟ ਖਾਧੀ ਤੇ ਆਖਿਆ ਬਈ ਮਿੱਤਰਾ ਰਹਿਣ ਦੇ ਗੱਲਾਂ, ਹੁਣ ਸਾਡੇ ਕੋਲ ਕਿਹਨੇ ਮੰਗਣਾ ਤੇ ਕਿਹਨੇ ਦੇਣਾ, ਸਾਰੇ ਉੱਜੜ ਪੁੱਜੜ ਆਏ ਆ। ਤਾਂ ਅਮਾਨਤ ਰੱਖਣ ਵਾਲੇ ਨੇ ਤੁਹਾਨੂੰ ਆਖਿਆ ਤੁਹਾਡੇ ਕੋਲ ਹੈ ਦੇ ਸਕਦੇ ਹੋ ਦੇ ਦਿਓ, ਮੇਰੇ ਖਿਆਲ ਵਿੱਚ ਤੁਹਾਨੂੰ ਫਰਕ ਕੋਈ ਨਹੀਂ ਪੈਣਾ। ਇਹ ਗੱਲ ਸੁਣ ਕੇ ਤੁਸੀਂ ਨਾਰਾਜ਼ ਹੋਏ ਤੇ ਆਖਿਆ ਤੁਹਾਨੂੰ ਇਹ ਗੱਲ ਕਿਵੇਂ ਪਤਾ? ਅਮਾਨਤ ਰੱਖਣ ਵਾਲੇ ਨੇ ਤੁਹਾਨੂੰ ਜ਼ਰਾ ਕੁ ਮੱਥੇ ਤੇ ਵੱਟ ਪਾ ਕੇ ਕਿਹਾ ਸੀ, ਇਹ ਹੀ ਹੈ ਤੁਹਾਡੀ ਦਿਆਨਤਦਾਰੀ। ਲੋਕ ਤੁਹਾਨੂੰ ਇਮਾਨਦਾਰੀ ਸਮਝਦੇ ਸਨ ਤੇ ਤੁਹਾਡੇ ਕੋਲ ਅਮਾਨਤ ਰੱਖ ਜਾਂਦੇ ਸਨ ਸਿਰਫ ਤੁਹਾਡੇ ਭਲੇ ਮਾਨਸ ਹੋਣ ਤੇ ਹੀ। ਤੁਸੀਂ ਨਹੀਂ ਜਾਣਦੇ ਕਿ ਜਿਸ ਦਾ ਤੁਸੀਂ ਦੇਣਾ ਹੈ ਉਹ ਥਾਂ ਐਸੀ ਨਹੀਂ ਕਿ ਤੁਸੀਂ ਇਮਾਨ ਹਾਰਦੇ ਹੋਏ ਉੱਥੇ ਇਮਾਨ ਹਾਰੋ। ਤੁਸੀਂ ਜਦੋਂ ਪਰਾਇਆਂ ਦੇ ਮਾਲ ਨੂੰ ਆਪਣਾ ਸਮਝਦੇ ਹੋ ਫਿਰ ਸਿੱਖੀ ਦਾ ਮਾਣ ਕਿਵੇਂ ਕਰ ਸਕਦੇ ਹੋ? ਤੁਸੀਂ ਪੁੱਛਿਆ ਸੀ ਨਾ ਅਸੀਂ ਕਿਹੜੇ ਪਾਪ ਕੀਤੇ ਜੋ ਸਾਡੇ ਤੇ ਇੰਨਾ ਜ਼ੁਲਮ ਹੋਇਆ। ਇਹ ਨਮੂਨਾ ਤੁਹਾਡੇ ਪੁੰਨ ਕਰਮਾਂ ਦਾ। ਇੰਨਾ ਦੁੱਖ ਪਾ ਕੇ ਵੀ ਨਾ ਤੁਸੀਂ ਗੁਰੂ ਦਾ ਹੁਕਮ ਨਹੀਂ ਕਮਾਇਆ ਜੋ ਇਹ ਹੈ। ਪਰਾਈ ਅਮਾਨ ਕਿਉਂ ਰੱਖੀਏ, ਦਿੱਤੀ ਹੀ ਸੁਖ ਹੋਏ। ਸੰਤ ਜੀ ਫਿਰ ਕੁਝ ਸਮਾਂ ਚੁੱਪ ਰਹਿ ਕੇ ਬੋਲੇ, ਆਖਣ ਲੱਗੇ ਪਿਆਰੇ ਸੱਜਣੋ, ਐਸੇ ਐਸੇ ਕਰਮ ਜੋ ਕਰਦੇ ਨੇ ਮਾੜੇ ਨਹੀਂ ਸਮਝਦੇ। ਹੁਣ ਮੈਂ ਤੁਹਾਨੂੰ ਇੱਕ ਸੱਚਮੁੱਚ ਦੀ ਹੋਈ ਵਾਰਤਾ ਕਿਸੇ ਨਿਰਮਲ ਕਰਮ ਦੀ ਦੱਸਣੀ ਚਾਹੁੰਦਾ ਜਿਸ ਦੇ ਕਰਨ ਨਾਲ ਸਾਡਾ ਮਨੁੱਖੀ ਧਰਮ ਪੂਰਾ ਹੁੰਦਾ ਤੇ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹੁੰਦੇ ਹਾਂ। ਇੱਕ ਸਿੱਖ 1947 ਵਿੱਚ ਪਾਕਿਸਤਾਨੋਂ ਉੱਜੜ ਕੇ ਆਇਆ। ਮਾਇਆ ਬਹੁਤ ਥੋੜੀ ਸੀ ਉਸਦੇ ਪਾਸ ਜੋ ਥੋੜੇ ਦਿਨਾਂ ਵਿੱਚ ਹੀ ਮੁੱਕ ਗਈ। ਆਖਰ ਜਿਹੜੀ ਮਾਇਆ ਕਿਤੇ ਕੁਝ ਸੋਨੇ ਦਾ ਟੂਮ ਛੱਲਾ ਹੈ ਸੀ ਉਹ ਵੇਚ ਕੇ ਉਸਨੇ ਨਿੱਕਾ ਜਿਹਾ ਕਾਰੋਬਾਰ ਸ਼ੁਰੂ ਕਰ ਦਿੱਤਾ। ਕਿੱਤੇ ਵਿੱਚ ਬਰਕਤ ਪੈ ਗਈ ਤੇ ਲਾਭ ਹੋਇਆ। ਸਾਲ ਵਿੱਚ 6-7 ਹਜ਼ਾਰ ਰੁਪਇਆ ਕਮਾਈ ਦਾ ਹੋ ਗਿਆ ਜੋ ਉਸ ਵੇਲੇ ਬਹੁਤ ਵੱਡੀ ਰਕਮ ਸੀ। ਇਸ ਸੱਜਣ ਦੇ ਕੋਲ ਆਪਣੇ ਸ਼ਹਿਰ ਵਿੱਚ ਲੋਕੀ ਆਪਣੇ ਥੋੜੇ ਥੋੜੇ ਰੁਪਏ ਅਮਾਨਤ ਰੱਖ ਜਾਂਦੇ ਸਨ ਜਿਨ੍ਹਾਂ ਦਾ ਇਹ ਵਿਆਜ ਦਿੰਦਾ ਸੀ ਤੇ ਆਪਣੇ ਕੰਮਾਂ ਵਿੱਚ ਰੁਪਈਆ ਵਰਤ ਲੈਂਦਾ ਸੀ। ਕੋਈ ਰੁਪਈਆ ਆ ਮੰਗੇ ਤਾਂ ਵਿਆਜ ਸਮੇਤ ਮੋੜ ਦਿੰਦਾ ਸੀ। ਹੁਣ ਜਦੋਂ ਪੱਛਮੀ ਪੰਜਾਬ ਵਿੱਚੋਂ ਸਾਰੇ ਕੰਗਾਲ ਹੋ ਕੇ ਇੱਧਰ ਆਏ ਤਾਂ ਅਮਾਨਤਾਂ ਵਾਲਿਆਂ ਨੂੰ ਕਿੱਥੋਂ ਦੇਵੇ? ਭਾਵ ਇਸ ਦੇ ਮਨ ਵਿੱਚ ਸੀ ਬਈ ਜੋ ਜੋ ਮੇਰੇ ਕੋਲ ਕੋਈ ਅਮਾਨਤ ਰੱਖ ਗਿਆ ਸੀ ਪਾਕਿਸਤਾਨ ਵਿੱਚ ਹੁੰਦਿਆਂ ਮੈਂ ਉਸ ਦੀ ਵੀ ਅਮਾਨਤ ਸਾਰਿਆਂ ਦੀ ਵਾਪਸ ਕਰਾਂ, ਪਰ ਮੇਰੇ ਪਾਸ ਤੇ ਹੈਨ ਨਹੀਂ। ਪਰ ਇਸਦਾ ਮਨ ਬੜਾ ਹਰ ਵੇਲੇ ਦੁਖੀ ਰਹਿੰਦਾ ਸੀ। ਇਸ ਕਰਕੇ ਜਦੋਂ ਇਸ ਦਾ ਵਪਾਰ ਚੱਲ ਪਿਆ ਤੇ ਕੁਝ ਰਕਮ ਜਮ੍ਹਾਂ ਹੋ ਗਈ ਤਾਂ ਇਸ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਜਿਸ ਜਿਸ ਬੰਦੇ ਦੇ ਪੈਸੇ ਇਸ ਪਾਸ ਜਮ੍ਹਾਂ ਸਨ ਸਭ ਨੂੰ ਹੌਲੀ ਹੌਲੀ ਬੁਲਾ ਕੇ ਅਦਾ ਕਰ ਦਿੱਤੇ। ਦੁਨੀਆਂ ਦੇ ਸਿਆਣੇ ਇਸ ਨੂੰ ਬਥੇਰੀ ਵਾਰ ਕਹਿ ਰਹੇ ਵੀ ਪਹਿਲਾਂ ਆਪਣਾ ਆਪਾ ਤੇ ਬਣਾ ਲਓ। ਤੁਹਾਡੇ ਕੋਲੋਂ ਕੋਈ ਅਮਾਨਤ ਰੱਖਣ ਵਾਲਾ ਕਾਨੂੰਨੀ ਤੌਰ ਤੇ ਕੋਈ ਤੁਹਾਡੇ ਤੇ ਚੜਾ ਕੇ ਤਾਂ ਨਹੀਂ ਨਾ ਲੈ ਆਇਆ ਕਿਸੇ ਨੂੰ, ਤੇ ਇਖਲਾਕੀ ਤੌਰ ਤੇ ਵੀ ਤੁਸੀਂ ਦੇਣ ਦੇ ਜ਼ਿੰਮੇਵਾਰ ਨਹੀਂ ਹੋ ਕਿਉਂਕਿ ਤੁਹਾਡੇ ਨਾਲ ਤੇ ਥੋੜਾ ਹੀ ਪੈਸਾ ਆਇਆ, ਬਾਕੀ ਤੇ ਪਿੱਛੇ ਰਹਿ ਗਿਆ। ਕਈਆਂ ਨੇ ਕਿਹਾ ਬਈ ਰੱਬ ਦਾ ਕਰਨਾ, ਪੈਸੇ ਲੁੱਟੇ ਪੁੱਟੇ ਗਏ, ਕਾਨੂੰਨ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਇਸ ਨੇ ਆਖਿਆ, ਨਹੀਂ ਭਾਵੇਂ ਤੁਸੀਂ ਸੱਚ ਕਹਿ ਰਹੇ ਹੋ, ਪਰ ਮੇਰੇ ਅੰਦਰ ਇੱਕ ਕਾਨੂੰਨ ਸੱਚੇ ਹਾਕਮ ਦਾ ਕੰਮ ਕਰ ਰਿਹਾ ਹੈ। ਤੇ ਉਹ ਆਖਦਾ ਕਿ ਸਭ ਦੀ ਅਮਾਨਤ ਵਾਪਸ ਕਰਨਾ ਨਾ ਤੇਰੇ ਮਾਲਕ ਨੂੰ ਖੁਸ਼ ਕਰੇਗਾ ਤੇ ਤੇਰੀ ਆਤਮਾ ਨੂੰ ਖਿੜਾਵੇਗਾ। ਭਾਈ, ਮੈਂ ਸਿੱਖ ਹਾਂ, ਮੇਰੇ ਗੁਰੂ ਦਾ ਕਾਨੂੰਨ ਹੈ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਇਸ ਸੱਜਣ ਪੁਰਖ ਨੇ ਨਾ ਕੇਵਲ ਅਮਾਨਤਾਂ ਹੀ ਵਾਪਸ ਕੀਤੀਆਂ, ਸਗੋਂ ਦਸਵੰਦ ਵੀ ਜੋ ਬਣਦਾ ਸੀ ਗੁਰੂ ਦੇ ਲਈ ਖਰਚ ਦਿੱਤਾ। ਹੁਣ ਤੁਸੀਂ ਵਿਚਾਰ ਲਓ ਕਿ ਦੋਹਾਂ ਸੱਜਣਾਂ ਦੇ ਕਰਮਾਂ ਵਿੱਚ ਕਿੰਨਾ ਫਰਕ ਹੈ ਤੇ ਇਹ ਆਪੋ ਆਪਣਾ ਫਲ ਦੇਣਗੇ ਕਿ ਨਹੀਂ ਦੇਣਗੇ। ਸੋ ਮੇਰੇ ਕਹਿਣ ਦਾ ਮਤਲਬ ਸੀ ਕਿ ਜਦੋਂ ਮੈਂ ਕਹਿ ਰਿਹਾ ਸਾਂ ਕਿ ਸਾਡਾ ਫਰਜ਼ ਹੈ ਕਿ ਅਸੀਂ ਨਿਰਮਲ ਕਰਮ ਕਰੀਏ, ਤਾਂ ਨਿਰਮਲ ਕਰਮ ਦਾ ਭਾਵ ਹੈ ਕੋਈ ਵੇਖੇ ਜਾਂ ਨਾ ਵੇਖੇ, ਜਾਣੇ ਜਾਂ ਨਾ ਜਾਣੇ, ਪਰ ਸਾਡੇ ਕਰਮ ਨਿਰਮਲ ਤੇ ਇਮਾਨਦਾਰੀ ਵਾਲੇ ਹੀ ਹੋਣੇ ਚਾਹੀਦੇ ਨੇ। ਦੂਜੀ ਮਤ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ੀ ਉਹ ਹੈ ਬਾਣੀ। ਮੇਰੇ ਪਿਆਰੇ, ਸਤਿਗੁਰੂ ਦੀ ਬਾਣੀ ਉਸ ਦਾ ਰੂਪ ਹੈ। ਜਦੋਂ ਸਤਿਗੁਰੂ ਸਰੀਰਕ ਰੂਪ ਵਿੱਚ ਸਨ ਤਾਂ ਆਪਣੇ ਹਿਰਦੇ ਦਾ ਪ੍ਰਕਾਸ਼ ਇਹਨਾਂ ਭਾਵਾਂ ਵਿੱਚ ਹੀ ਦਿਆ ਕਰਦੇ ਸਨ। ਸੋ ਮੇਰੇ ਸਤਿਗੁਰੂ ਦਾ ਹਿਰਦਾ ਬਾਣੀ ਦੇ ਰੂਪ ਵਾਲਾ ਸਾਡੇ ਕੋਲ ਹੈ। ਤੁਸੀਂ ਜਾਣਦੇ ਹੋ ਕਿ ਇਸ ਬਾਣੀ ਨੂੰ ਅਸੀਂ ਗੁਰੂ ਆਖਦੇ ਹਾਂ, ਗੁਰੂ ਚਾਨਣ ਦਾਤਾ ਹੈ, ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ ਜੋ ਹੋਇਆ। ਜੇ ਤੁਸੀਂ ਰੋਜ਼ ਬਾਣੀ ਪੜ੍ਹੋ, ਰੋਜ਼ ਵਿਚਾਰੋ, ਕੀਰਤਨ ਸੁਣੋ ਤਾਂ ਤੁਹਾਨੂੰ ਗੁਰੂ ਕੀ ਮਤ ਪ੍ਰਾਪਤ ਹੁੰਦੀ ਰਹੇ, ਮਨ ਉੱਜਲ ਹੁੰਦਾ ਰਹੇ, ਸੁਰਤ ਜੁੜਦੀ ਰਹੇ। ਹਾਂ, ਬਾਣੀ ਦੇ ਕੀਰਤਨ ਨਾਲ ਚਿੱਤ ਬੜਾ ਜੁੜਦਾ ਹੈ ਤੇ ਯੋਗ ਵਾਲਾ ਕੰਮ ਵੀ ਹੋ ਜਾਂਦਾ ਹੈ। ਗੁਰੂ ਜੀ ਨੇ ਕਿਹਾ ਸੀ ਨਾ, ਯੋਗ ਬਣਿਆ ਤੇਰਾ ਕੀਰਤਨ ਗਾਈ। ਤੀਸਰੀ ਗੱਲ ਜੋ ਗੁਰੂ ਬਾਬੇ ਨੇ ਸਾਨੂੰ ਬਖਸ਼ੀ ਹੈ ਉਹ ਹੈ ਨਾਮ। ਜੋ ਸਾਨੂੰ ਪੰਜ ਪਿਆਰਿਆਂ ਦੇ ਕੀਤੇ ਅੰਮ੍ਰਿਤ ਸੰਸਕਾਰ ਦੁਆਰਾ ਹਾਸਲ ਹੋ ਜਾਂਦਾ ਹੈ। ਇਹ ਗੁਰੂ ਕੀ ਬਾਣੀ ਨਾਮ ਵਿੱਚ ਲੈ ਜਾਂਦੀ ਹੈ। ਨਾਮ ਜੋ ਕੰਨਾਂ ਨਾਲ ਸੁਣਿਆ ਤੇ ਜੀਭ ਨਾਲ ਜਪਿਆ, ਗੁਰਬਾਣੀ ਉਸ ਨੂੰ ਹਿਰਦੇ ਵਿੱਚ ਲੈ ਜਾਂਦੀ ਹੈ। ਫਿਰ ਇਸ ਦਾ ਮਤਲਬ ਇਹ ਹੋਇਆ ਬਈ, ਜੋ ਗੁਰੂ ਇਹ ਕਹਿ ਰਹੇ ਨੇ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਇਸ ਨਾਮ ਦੀ ਕਮਾਈ ਆਤਮਾ ਨੂੰ ਸਰੀਰ ਤੇ ਮਨ ਤੋਂ ਵੱਖਰਾ ਦੱਸਦੀ ਹੈ। ਸਰੀਰ ਨਾਲ ਭੇਦ ਹੋਇਆ ਬੰਦਾ, ਮਾਇਆ ਵਿੱਚ ਲਿਪਟਿਆ ਹੋਇਆ ਬੰਦਾ, ਜੇ ਇਹ ਤਿੰਨੇ ਕਰਮ ਕਰ ਲਵੇ, ਭਾਵ ਬਾਣੀ ਪੜ੍ਹੇ, ਨਾਮ ਜਪੇ ਤੇ ਨਿਰਮਲ ਕਰਮ ਕਰੇ, ਤਾਂ ਫੇਰ ਉਸ ਨੂੰ ਸਮਝ ਆ ਜਾਂਦੀ ਹੈ, ਉਸ ਦੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਅੰਮ੍ਰਿਤ ਛਕਣ ਵੇਲੇ ਚਾਰ ਅਮੋਲਕ ਵਸਤੂਆਂ ਪ੍ਰਾਪਤ ਹੁੰਦੀਆਂ ਨੇ, ਨਾਮ, ਬਾਣੀ, ਰਹਿਤ ਤੇ ਪੰਥਕ ਸੇਵਾ। ਗੁਰੂ ਕਾ ਸਿੱਖ ਸੁੱਚਾ ਆਚਰਣ ਬਸਰ ਕਰਦਾ ਹੈ, ਬਾਣੀ ਪੜ੍ਹਦਾ, ਵਿਚਾਰਦਾ ਤੇ ਕੀਰਤਨ ਵਿੱਚ ਸੁਣਦਿਆਂ, ਗਾਉਂਦਿਆਂ, ਨਾਮ ਜਪਦਿਆਂ ਰਹਿਤ ਦਾ ਧਾਰਨੀ ਹੁੰਦਾ। ਇਸ ਨਾਲ ਉਸਦੇ ਉਪਰਲੇ ਗੁਣ ਬਚ ਜਾਂਦੇ ਨੇ, ਪੰਥ ਵਿੱਚ ਸਾਂਝੀਵਾਲ ਰਹਿੰਦਾ ਤੇ ਸਾਂਝੀਵਾਲ ਰਹਿ ਕੇ ਪੰਥ ਦੀ ਸੇਵਾ ਕਰਦਾ, ਜਿਸ ਕਰਕੇ ਨਾਮ ਵਿੱਚ ਲੱਗੇ ਜੀਵਾਂ ਦਾ ਮਦਦਗਾਰ ਹੁੰਦਾ ਤੇ ਇਹ ਜਿਹੜੇ ਨਾਮ ਵਿੱਚ ਨਹੀਂ ਲੱਗੇ ਉਹਨਾਂ ਨੂੰ ਨਾਮ ਵਿੱਚ ਲਾ ਕੇ ਸ਼ੁਭ ਆਚਰਣ ਵਿੱਚ ਪਰ ਉਪਕਾਰ ਕਰਦਾ। ਇਹ ਗੁਰੂ ਦਾ ਵਾਕ ਹੈ। ਜੋ ਸਤਿਗੁਰੂ ਨੇ ਆਖਿਆ ਸੀ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਵੇਖੋ, ਗੁਰੂ ਬਾਬੇ ਨੇ ਸਾਨੂੰ ਕਿੰਨਾ ਸੌਖਾ ਰਸਤਾ ਦੱਸਿਆ ਹੈ, ਜਿਸ ਨਾਲ ਸਾਡੇ ਕਰਮ ਨਿਰਮਲ ਹੋ ਜਾਂਦੇ ਨੇ, ਮਨ ਸਵੱਛ ਹੋ ਜਾਂਦਾ ਹੈ, ਆਤਮਾ ਮਨ ਤੇ ਸਰੀਰ ਤੋਂ ਆਪਣੇ ਆਪ ਨੂੰ ਵੱਖ ਪ੍ਰਤੀਤ ਕਰਨ ਲੱਗ ਪੈਂਦੀ ਹੈ। ਸਿੱਖ ਇਸ ਤਰ੍ਹਾਂ ਜੇ ਆਪਣਾ ਫਰਜ਼ ਪੂਰਾ ਕਰੀ ਚੱਲੇ ਤਾਂ ਹੁਣ ਹੁਕਮੀ ਵਾਹਿਗੁਰੂ ਦਾ ਕੰਮ ਹੈ ਕਿ ਉਹ ਮਿਹਰ ਕਰਕੇ ਸਾਡੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ। ਜਿਸ ਗੱਲ ਨੂੰ ਬਾਬੇ ਨੇ ਆਪ ਬਾਣੀ ਵਿੱਚ ਆਖਿਆ, ਤੰਤੈ ਕਉ ਪਰਮ ਤੰਤ ਮਿਲਾਇਆ ਨਾਨਕ ਸ਼ਰਨ ਤੁਮਾਰੀ। ਸਾਡਾ ਫਰਜ਼ ਹੈ ਅਰਦਾਸ ਕਰੀਏ ਕਿ ਜੇ ਗੁਰੂ ਕਿਰਪਾ ਕਰੇ ਤਾਂ ਪਹਿਲੀ ਗੱਲ ਨਿਰਮਲ ਕਰਮ ਕਰੀਏ, ਦੂਸਰੀ ਗੱਲ ਬਾਣੀ ਪੜ੍ਹੀਏ ਤੇ ਤੀਸਰੀ ਗੱਲ ਨਾਮ ਜਪੀਏ।